ਆਸਾ ਮਹੱਲਾ ਪੰਜਵਾਂ ਦੁੱਖ ਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ।
ਇਹ ਜੀਵ ਹਜ਼ੂਰ ਫਰਮਾਉਂਦੇ ਹਨ ਰਹਿ ਰਾਸ ਦੇ ਵਿੱਚ ਇਹ ਸ਼ਬਦ ਮਾਰਨ ਉਚਾਰਨ ਕੀਤਾ ਹੈ। ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਮਨੁੱਖਾ ਜਨਮ ਦਾ ਕੀ ਲਾਭ ਹੈ ਪ੍ਰਾਪਤ ਹੋਣ ਦਾ, ਤਾਂ ਉਪਦੇਸ਼ ਬਖਸ਼ਦੇ ਦੋਨੋਂ ਪੌੜੀਆਂ ਵਿੱਚ ਰਹਿਰਾਂ ਚ ਸ਼ਬਦ ਆਇਆ ਨੌਵਾਂ ਇੱਥੇ ਮਾਰਨ ਆਸਾ ਦਾ ਉੱਥੇ ਨਿਯਮ ਕੀਤਾ ਸੀ ਰਾਗ ਦਾ ਆਸਾ ਰਾਗ ਚ ਲਿਖਦੇ ਹਨ।
ਭਈ ਪ੍ਰਾਪਤ ਮਾਨੁਖ ਦੇਹੁਰੀ
ਆ, ਜੀਵੇ ਜਿਹੜੀ ਮਨੁੱਖਾ ਦੇ ਤੈਨੂੰ ਪ੍ਰਾਪਤ ਹੋਈ ਹੈ ਮਿਲੀ ਹੈ
ਇਹ ਤੇਰੀ ਬਰੀਆ,
ਇਹ ਤੈਨੂੰ ਦੇਰੀ ਮਿਲੀ ਹੈ। ਜਿਸ ਪ੍ਰਕਾਰ ਦੇਰੀ ਤੇ ਦੀਵਾ ਰੱਖ ਦਈਏ ਉਹ ਅੰਦਰ ਵੀ ਚਾਨਣ ਕਰਦਾ ਬਾਹਰ ਵੀ ਚਾਨਣ ਕਰਦਾ, ਇਹ ਦੇਰੀ ਦੀ ਨਿਆਈ ਤੈਨੂੰ ਮਨੁੱਖਾ ਦੇ ਮਿਲੀ ਹੈ। ਇਹਦੇ ਵਿੱਚ ਜੇ ਤੂੰ ਗਿਆਨ ਦਾ ਪ੍ਰਕਾਸ਼ ਕਰੇਗਾ ਵਾਹਿਗੁਰੂ ਦੇ ਦਰਸ਼ਨ ਕਰ ਲਏਗਾ। ਜੇ ਸੰਸਾਰ ਵੱਲ ਤੱਕੇਗਾ 84 ਲੱਖ ਜੂਨ ਹੈ, ਇਸ ਪ੍ਰਕਾਰ ਦੀ ਦੇਰੀ ਤੈਨੂੰ ਮਨੁੱਖਾ ਦੇ ਮਿਲੀ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ 1 84 ਦਰਵਾਜਿਆਂ ਵਾਲਾ ਕਿਲਾ ਸੀ, ਉਹਦੇ ਅੰਦਰ ਅੱਖਾਂ ਤੋਂ ਹੀਣਾ ਆਦਮੀ ਚਲਿਆ ਗਿਆ, ਉਸ ਨੇ ਕਿਹਾ ਮੈਂ ਇਸ ਦਰਵਾਜਿਆਂ ਨੂੰ ਬਾਹਰ ਲੰਘਣਾ ਕਿਵੇਂ ਲੰਘਾਂ। ਉਹਨਾਂ ਨੇ ਕਿਹਾ ਵੀ ਇਹ ਦੀਵਾਰ ਨੂੰ ਪਕੜੀ ਜਾ, ਜਿੱਥੇ ਖੁੱਲਾ ਦਰਵਾਜਾ ਆਵੇਗਾ ਉੱਥੋਂ ਤੂੰ ਬਾਹਰ ਨਿਕਲ ਜੀ। ਉਹ ਦੀਵਾਰ ਨੂੰ ਪਕੜ ਕੇ ਸਾਧ ਸੰਗਤ ਜੀ ਤੁਰ ਪਿਆ, ਜਿੱਥੇ ਦਰਵਾਜਾ ਖੁੱਲਾ ਆਵੇ ਉੱਥੇ ਮੱਖੀ ਲੱਗਾ ਸੀ, ਸ਼ਹਿਦ ਲੱਗਾ ਆਇਆ ਸੀ, ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਸੀ ਉਹ ਉੱਡਣ, ਉਹਦੇ ਸਿਰ 'ਚ ਸੀ ਗੰਜ, ਉਹ ਗੰਜ ਦੇ ਉੱਤੇ ਬੈਠਣ ਤੇ ਪੀੜ ਕਰਨ, ਫਿਰ ਉਹਨਾਂ ਨੂੰ ਉਡਾਉਂਦਾ ਉਡਾਉਂਦਾ ਗਾਹਾਂ ਵੀ ਤੁਰਿਆ ਜਾਵੇ ਤੇ ਖੜੇ ਮਨਾ, ਤੇ ਇਉਂ 84 ਦਰਵਾਜੇ ਵਾਰ ਵਾਰ ਫਿਰ ਧੰਦਾ ਰਿਹਾ। ਜਦੋਂ ਉਸ ਦਰਵਾਜੇ 'ਚ ਆਵੇ ਮੱਖੀਆਂ ਉਹਨੂੰ ਚਿੰਬੜ ਜਾਣ, ਤੇ ਫਿਰ ਉਹ ਹੱਥ ਉੱਤੋਂ ਚੱਕ ਲਏ ਦੀਵਾਰ ਦੇ, ਉਹ ਮੱਖੀਆਂ ਉਡਾਉਣ ਲੱਗ ਜੇ ਗੰਜ ਤੋਂ, ਫਿਰ ਗਾਹਾਂ ਲੰਘ ਜੇ, ਇਉਂ ਭਰਮਦਾ ਰਿਹਾ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਮਨੁੱਖਾਂ ਦੇ ਦਰਵਾਜ਼ਾ ਹੈ ਵਾਹਿਗੁਰੂ ਦੇ ਮਿਲਣ ਵਾਸਤੇ, ਨਿਕਲਣ ਵਾਸਤੇ ਸੰਸਾਰ ਤੋਂ। 84 ਲੱਖ ਜੂਨਾਂ ਜਿਹੜੇ ਦਰਵਾਜ਼ੇ ਬੰਦ ਵੀ ਨਹੀਂ ਆਈ ਹੈ, ਇਹ 84 ਲੱਖ ਜੂਨ ਭਰਮ ਦਾ ਭਰਮ ਦਾ। ਜਦੋਂ ਮਨੁੱਖਾ ਜਨਮ ਰੂਪੀ ਦਰਵਾਜ਼ੇ ਪਾਸ ਆਉਂਦਾ ਹੈ ਉਦੋਂ ਇਹਨੂੰ ਵਿਸ਼ਿਆਂ ਰੂਪੀ ਸਹਿਤ ਹੈ ਤੇ ਮਾਇਆ ਰੂਪੀ ਮੱਖੀ ਹੈ, ਮਨ ਦੇ ਅੰਦਰ ਜਿਹੜੀ ਇੱਛਾ ਹੈ ਇਹ ਨਿਸ਼ਕਾਮ ਕਰਮਾਂ ਰੂਪੀ ਕੇਸ ਹੈ, ਨਹੀਂ ਇਹਦੇ ਗੰਜ ਹੈ, ਦੁਨੀਆਂ ਦੇ ਪਦਾਰਥਾਂ ਦੀ ਇੱਛਾ ਰੂਪ ਗੰਜ ਪਿਆ ਹੋਇਆ ਹੈ, ਇਸ ਦੇ ਉੱਤੇ ਮਾਇਆ ਰੂਪੀ ਮੱਖੀ ਰਹਿੰਦੀ ਹੈ, ਇਹਨੂੰ ਉਡਾਉਂਦੇ ਦਾ ਮਨੁੱਖਾ ਜਨਮ ਗੁਜ਼ਰ ਜਾਂਦਾ ਹੈ। ਇਸ ਪ੍ਰਕਾਰ ਇਹ 84 ਫੇਰ ਭੋਗਦਾ ਫਿਰਦਾ ਰਹਿੰਦਾ, ਇਹਦੀ ਹਾਲਤ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਵੈਸ਼ਨੋ ਸੀ, ਉਹ ਰਾਜਮਹਿਲ ਦੇ ਅੰਦਰ ਜਾਣ ਦੀ ਇੱਛਾ ਕੀਤੀ। ਉਹਨਾਂ ਨੇ ਕਿਹਾ ਵੀ ਇਉਂ ਕਰ ਵੇਖ ਲੈ, ਜੇ ਤਾਂ ਇਹ 4 ਦਰਵਾਜ਼ਿਆਂ 4 ਚੀਜ਼ਾਂ, ਇੱਕ ਮਾਸ ਹੈ ਇੱਕ ਵਿੱਚ, ਤੇ ਇੱਕ ਵਿੱਚ ਤਮਾਖੂ ਹੈ, ਤੇ ਇੱਕ ਵਿੱਚ ਬੇਸਵਾ ਹੈ, ਇੱਕ ਵਿੱਚ ਸ਼ਰਾਬ ਹੈ, ਇਹ ਵੇਖ ਲੈ ਤਾਂ ਕਿਹੜੀ ਚੀਜ਼ ਪੀਣੀ, ਇੱਕ ਚੀਜ਼ ਪੀ ਲਾ ਤਾਂ ਅੰਦਰ ਜਾ ਸਕੇਗਾ। ਇਹ ਕਹਿਣ ਲੱਗਾ ਮੇਰਾ ਵੈਸ਼ਨੂਪਣਾ ਚੱਲਿਆ ਜੀ, ਜੇ ਮੈਂ ਸ਼ਰਾਬ ਪੀ ਲਾਂ ਤਾਂ ਵੀ ਚੱਲਿਆ ਜਾਊ, ਜੇ ਬੇਸਵਾ ਗਮਨ ਕਰਾਂ ਤਾਂ ਵੀ ਚੱਲਿਆ ਜਾਊ, ਜੇ ਤਮਾਖੂ ਪੀ ਲਾਂ ਤਾਂ ਵੀ ਵੈਸ਼ਨੂ ਨਹੀਂ ਰਹਾਂਗਾ, ਜੇ ਮਾਸ ਖਾ ਲਿਆ ਤਾਂ ਵੀ ਵੈਸ਼ਨੂ ਨਹੀਂ ਕਰਾਂਗਾ, ਮੈਂ ਕੀ ਕਰਾਂ। ਇਉਂ ਸੋਚੀ ਪਏ ਹੋਏ ਨੇ, ਫਿਰ ਉਹਨੇ ਕੀ ਕੀਤਾ, ਸਲੋਕ ਜੋੜਿਆ, ਕਸ ਕੁੱਕ ਕਸ ਕਿੱਕਰ ਦਾ ਗੁੜ ਪਾਣੀ ਹੈ, ਨਿੰਦਣ ਵਾਲੇ ਨੇ ਸ਼ੇਖ ਖੇ ਛਾਣੀ ਹੈ। ਕਹਿੰਦੇ ਕਸ ਦਾਤਣ ਕਰ ਹੀ ਲਈ ਦੀ ਇਹਨਾਂ ਕਿੱਕਰ ਦਾ ਹੈ, ਅਤੇ ਗੁੜੋ ਹੈ ਖਾਈ ਲਈਦਾ, ਪਾਣੀ ਹੈ ਪੀ ਲਈਦਾ, ਇਹ ਨਿੰਦਣ ਵਾਲੇ ਖੇ ਛਾਣੀ ਹੈ, ਪੀ ਲਈ ਸ਼ਰਾਬ, ਸ਼ਰਾਬ ਪੀ ਕੇ ਐਸਾ ਵੀ ਹੋਸ਼ ਹੋਇਆ ਸਾਰੇ ਕੁਕਰਮ ਕਰ ਲਏ। ਉਸ ਵੇਲੇ ਜੋ ਸਾਰੇ ਕੁਕਰਮ ਕਰ ਲਏ ਫਿਰ ਇਹਨਾਂ ਨੂੰ ਕੈਦ ਕਰਤਾ ਉੱਥੇ ਹੀ। ਇਸੇ ਪ੍ਰਕਾਰ ਮਨੁੱਖਾ ਜਨਮ ਨੂੰ ਪਾ ਕੇ ਜਿਹੜੇ ਆਦਮੀ ਮੰਦ ਕਰਮ ਕਰਦੇ ਹੈ ਉਹ ਸਾਰੇ ਦੀ ਹੋ ਕਰਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਜਾਂਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨੁੱਖਾ ਦੇ ਤੈਨੂੰ ਪ੍ਰਾਪਤ ਤਾਂ ਹੋਈ ਹੈ ਪਰ ਦੇਹੁਰੀ ਆ, ਇਹ ਦੇਹਲੀ ਦੇ ਵਿੱਚ ਪ੍ਰਾਪਤ ਹੋਇਆ, ਤੂੰ ਵਿਚਾਲਾ ਆਇਆ, ਕੰਧੇ ਹੈ ਸੰਸਾਰੋਂ ਵਾ, ਇਸ ਦੇਹੀ ਨੂੰ ਪਾ ਕੇ ਪਰਮੇਸ਼ੁਰ ਦਾ ਭਜਨ ਕਰ ਲੈ, ਨਹੀਂ ਤਾਂ ਹੁਰੀਆਂ ਤੇਰੇ ਤਾਂ ਹੀ ਜਮਦੂਤ ਤੇਰੇ ਹੂਰੇ ਮਾਰਨਗੇ, ਫਿਰ ਕੁੱਟੀ ਦਾ ਮਰ ਜਾਏਗਾ, ਅੰਤ ਨੂੰ ਫਿਰ ਮਨੁੱਖਾ ਜਨਮ ਤੈਨੂੰ ਨਹੀਂ ਮਿਲਣਾ, ਇਹ ਮਨੁੱਖਾ ਦੇ ਤੈਨੂੰ ਦੇਹਲੀ ਪ੍ਰਾਪਤ ਹੋਈ ਹੈ, ਡਿਊਟੀ ਪ੍ਰਾਪਤ ਹੋਈ ਹੈ ਵਾਹਿਗੁਰੂ ਦੇ ਮਿਲਣ ਦੀ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ,
ਗੋਬਿੰਦ ਪਰਮੇਸ਼ੁਰ ਦੇ ਮਿਲਣ ਦੀ ਇਹ ਤੇਰੀ ਬਰੀਆ ਬਾਰੀ ਹੈ। ਇਸ ਵਾਰੀ ਵਿੱਚ ਪਰਮੇਸ਼ਰ ਨੂੰ ਮਿਲ ਪਾਓ, ਇਹੀ ਜੀ ਵਾਰੀ ਫੇਰ ਨੀ ਤੈਨੂੰ ਮਿਲਣੀ, ਹੋਰ ਜੂਨ ਚ ਨੀ ਤੂੰ ਮਿਲ ਸਕੇਗਾ ਪਰਮੇਸ਼ਰ ਨੂੰ।
ਅਵਰ ਕਾਜ ਤੇਰੇ ਕਿਤੇ ਨਾ ਕਾ,
ਹੋਰ ਜਿਹੜੇ ਤੇਰੇ ਕੰਮ ਹੈ ਭਾਈ ਕਰਦਾ ਉਹ ਕਿਸੇ ਕੰਮ ਨੀ ਆਉਣੇ, ਪਰਲੋਕ ਦੇ ਵਿੱਚ ਜਾਂਦਿਆਂ ਉਹ ਕੋਈ ਮੁੱਲ ਨੀ ਪਏਗਾ।
ਮਿਲ ਸਾਧ ਸੰਗਤ ਭਜ ਕੇਵਲ ਨਾਮ,
ਜੇ ਆਪ ਜੀ ਕਲਿਆਣ ਕਰੀ ਚਾਹੁੰਦੇ ਸਤਸੰਗਤ ਦੇ ਨਾਲ ਮਿਲ ਕੇ ਮਹਾਤਮਾ ਦੀ ਚ, ਕੇਵਲ ਮੋਖ ਵਾਸਤੇ ਕੇਵਲ ਇੱਕੋ ਇੱਕ ਪਰਮੇਸ਼ਰ ਦੇ ਨਾਮ ਦਾ ਭਜਨ ਕਰ।
ਸਰੰਜਾਮ ਲਾਗ ਭਵ ਜਲ ਤਰਨ ਕੈ,
ਕਹਿਣ ਲੱਗੇ ਜੀ ਕੀ ਕਰਾਂ ਮੈਂ, ਕਹਿੰਦੇ ਸਰੰਜਾਮ ਨਾਲ ਇੰਤਜ਼ਾਮ ਵਿੱਚ ਲੱਗ, ਬੰਦੋਬਸਤ ਵਿੱਚ ਲੱਗ, ਇੰਤਜ਼ਾਮ ਚ ਲੱਗ, ਕਾਹਦੇ ਇੰਤਜ਼ਾਮ ਚ ਲੱਗਾ, ਭਵਜਨ ਤਰਨ ਕੈ, ਇਹ ਭਵਜਨ ਸੰਸਾਰ ਸਮੁੰਦਰ ਦੇ ਕਰਨ ਵਾਸਤੇ ਇਸ ਇੰਤਜ਼ਾਮ ਚ ਲੱਗਣਾ ਕਰ।
ਜਨਮ ਬਿਰਥਾ ਜਾਤ ਰੰਗ ਮਾਇਆ,
ਜੇ ਤੂੰ ਕਹੇ ਮਹਾਰਾਜ ਇੱਡੀ ਛੇਤੀ ਕਰਨ ਦੀ ਕੀ ਲੋੜ ਹੈ, ਫੇਰ ਕਰ ਲਾਂਗੇ, ਤਾਂ ਮਹਾਰਾਜ ਕਹਿੰਦੇ ਤੇਰਾ ਜਿਹੜਾ ਜਨਮ ਹੈ ਵਿਅਰਥ ਚਲਿਆ ਜਾਂਦਾ ਹੈ, ਇਹ ਮਾਇਆ ਦੇ ਰੰਗ ਆਨੰਦ ਵਿੱਚ ਲੱਗੇ ਹੋਏ ਦਾ, ਮਾਇਆ ਦੇ ਢੰਗ ਵੇਖਣ ਵਿੱਚ ਵਿਅਰਥ ਜਨਮ ਗੁਜ਼ਰਦਾ ਜਾ ਰਿਹਾ ਹੈ।
ਜਪ ਤਪ ਸੰਜਮ ਧਰਮ ਨਾ ਕਮਾਇਆ,
ਵੇਖ ਤੇਰੇ ਅੰਦਰ ਇਹ ਗੁਣ ਹੋਣੇ ਚਾਹੀਦੇ ਹੈ, ਬਾਣੀ ਕਰਕੇ ਕਿਉਂ ਨਾ ਜਪੋ, ਤਾਂ ਕੋ ਤੂੰ ਭਾਈ ਅੰਤਕਾਲ ਜੋ ਹੋਏ ਸਹਾਈ, ਉਹਦਾ ਜਾਪ ਕਰ ਤਪ ਕਰ, ਗੁਰਾਂ ਦੀ ਸੇਵਾ ਜਿਹੜੀ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ ਹੈ, ਅਤੇ ਸੰਜਮ ਇੰਦਰੀਆਂ ਨੂੰ ਰੋਕਣਾ ਕਰ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਸੰਜਮੀ ਹੋ ਅਤੇ ਧਰਮੀ ਹੋ, ਅਤੇ ਧਰਮ ਨੂੰ ਕਮਾ ਕਰਕੇ ਫਿਰ ਧਰਮ ਦਾ ਮਾਣ ਨਾ ਕਰ, ਬੜੀ ਰਹਿਤ ਰੱਖਣ ਵਾਲਾ ਮੈਂ ਵੱਡਾ ਸਿੱਖ ਹੈ, ਇਸ ਪ੍ਰਕਾਰ ਨਿਮਰਤਾ ਕਰਕੇ ਮਹਾਰਾਜ ਮੈਂ ਇਹਨਾਂ ਗੁਣਾਂ ਨੂੰ ਕਮਾਇਆ ਨੀ ਹੈ।
ਸੇਵਾ ਸਾਧ ਨਾ ਜਾਣਿਆ ਹਰ ਰਾਇ,
ਸਾਧ ਸੰਗਤ ਦੀ ਰੱਜ ਕੇ ਟਹਿਲ ਕਰ, ਫਿਰ ਨਿਮਰਤਾ ਰੱਖ ਕਹੋ ਕਿ ਮਹਾਰਾਜ ਮੈਂ ਸਾਧ ਸੰਗਤ ਦੀ ਸੇਵਾ ਵੀ ਨੀ ਕੀਤੀ, ਅਤੇ ਹੇ ਹਰੀ ਰਾਜਾ ਪਰਮੇਸ਼ਰ ਤੇਰੇ ਗਿਆਨ ਸਰੂਪ ਨੂੰ ਵੀ ਮੈਂ ਜਾਣਿਆ ਨੀ ਹੈ।
ਕਹੋ ਨਾਨਕ ਹਮ ਨੀਚ ਕਰਮਾ,
ਨਾਨਕ ਦੇਵ ਜੀ ਕਹਿੰਦੇ ਨੇ ਕਹੋ ਹੇ ਜੀਵ ਕਿ ਮੈਂ ਮਹਾਰਾਜ ਨੀਵੇਂ ਕਰਮਾਂ ਵਾਲਾ ਹਾਂ,
ਸ਼ਰਨ ਪਰੇ ਕੀ ਰੱਖੋ ਸਰਨ,
ਅਸੀਂ ਮਹਾਰਾਜ ਆਪ ਦੀ ਸ਼ਰਨ ਪਏ, ਇਹਨਾਂ ਗੁਣਾਂ ਸਾਰਿਆਂ ਤੋਂ ਰਹਿਤ ਹਾਂ, ਫਿਰ ਵੀ ਸਾਡੀ ਸਰਬ ਲਾਜ ਰੱਖੋ, ਇਸ ਪ੍ਰਕਾਰ ਬੇਨਤੀ ਕਰ।
ਆਸਾ ਮਹੱਲਾ ਪੰਜਵਾ, ਤੁਝ ਬਿਨ ਅਵਰ ਨਾਹੀ ਮੈਂ ਦੂਜਾ,
ਹੇ ਪਰਮੇਸ਼ਰ ਸਾਨੂੰ ਆਪ ਤੋਂ ਬਗੈਰ ਦੂਸਰਾ ਹੋਰ ਸਥਾਨ ਚ ਕੋਈ ਨਹੀਂ ਹੈ ਆਸਰਾ,
ਤੂੰ ਮੇਰੇ ਮਨ ਮਾਹੀ,
ਸਾਡੇ ਮਨ ਚ ਵੀ ਸੱਚੇ ਪਾਤਸ਼ਾਹ ਤੁਸੀਂ ਵਸਦੇ ਹੋ,
ਸਾਜਨ ਸੰਗੀ ਪ੍ਰਭ ਮੇਰਾ,
ਤੁਸੀਂ ਮਾਤਾ ਮਾਤਾ ਦੇ ਗਰਭ ਦੇ ਵੀ ਸੱਜਣ ਹੋ, ਅਤੇ ਇਸ ਲੋਕ ਦੇ ਵੀ ਮੇਰੇ ਪ੍ਰਭੂ ਜੀ ਸੰਗੀ ਹੋ,
ਆਹੇ ਜੀ ਡਰਾਹੇ,
ਅਤੇ ਪਰਲੋਕ ਦੇ ਵੀ ਸਾਡੇ ਸੰਗੀ ਹੋਏ, ਮੇਰੇ ਪ੍ਰਭੂ ਜੀ ਰੱਖਿਆ ਕਰਨ ਵਾਲੇ ਹੋ, ਅਸੀਂ ਜੀ ਹਿਰਦੇ ਚ ਕਿਸ ਵਾਰ ਤੋਂ ਡਰਨਾ ਕਰੀਏ, ਹੇ ਮੇਰੇ ਜੀ ਕਿਉਂ ਡਰਦਾ, ਹਰ ਵਕਤ ਤੰਗ ਸੰਗ ਜਾਣਿਆ ਕਰ,
ਤੁਮਰੀ ਓਟ ਤੁਮਾਰੀ ਆਸਾ,
ਜਿਨ੍ਹਾਂ ਨੂੰ ਸੱਚਾ ਭਰੋਸਾ ਹੈ, ਤੇਰੀ ਓਟ ਹੈ ਇਸ ਲੋਕ ਵਿੱਚ, ਤੇਰਾ ਭਰੋਸਾ ਪਰਲੋਕ ਵਿੱਚ,
ਬੈਠਤ ਉਠਤ ਸੋਵਤ ਜਾਗਤ,
ਬਹਿੰਦੇ ਵੀ ਤੇਰਾ ਭਰੋਸਾ ਰੱਖਦੇ ਹੈ, ਉੱਠਦੇ ਹੋਏ ਵੀ, ਸੌਂਦੇ ਹੋਏ ਵੀ, ਜਾਗਦੇ ਹੋਏ ਵੀ,
ਵਿਸਰ ਨਾਹੀ ਤੂੰ ਸਾਸ ਨਿਰਾਸਾ,
ਬੈਠਦੇ ਸਮਾਧੀ ਚ ਸਥਿਤ ਹੁੰਦਿਆਂ ਹੋਇਆਂ, ਉੱਠਦਿਆਂ ਸੰਸਾਰ ਤੋਂ ਉਪਰਾਮ ਹੁੰਦਿਆਂ ਹੋਇਆਂ, ਸੋਭਤ ਨਿਰਵਿਕਲਪ ਹੁੰਦਿਆਂ ਹੋਇਆਂ, ਜਾਗਦਿਆਂ ਗਿਆਨ ਅਵਸਥਾ ਚ ਸਥਿਤ ਹੋਇਆ ਹੋਇਆਂ, ਵਿਸਰੋ ਨਾ ਤੁਸੀਂ, ਆਉਂਦੇ ਜਾਂਦੇ ਸਵਾਸਾਂ ਨੂੰ ਲੈਂਦਿਆਂ ਹੋਇਆਂ, ਗ੍ਰਾਹੀ ਖਾਂਦਿਆਂ ਹੋਇਆਂ, ਸਾਹ ਨੂੰ ਅੰਦਰ ਨੂੰ ਖਿੱਚਣਾ ਗ੍ਰਸਣਾ ਹੈ, ਬਾਹਰ ਨੂੰ ਸਾਹ ਕੱਢਣਾ ਸਾਹ ਲੈਣਾ ਹੈ, ਇਹ ਆਉਂਦੇ ਜਾਂਦੇ ਸਵਾਸ ਨਾਲ ਮਹਾਰਾਜਾ ਭੁੱਲੋ ਨਾ,
ਰਾਖ ਰਾਖ ਸਰਨ ਪ੍ਰਭ ਆਪਣੀ,
ਹੇ ਪ੍ਰਭੂ ਅਕਾਲ ਪੁਰਖ ਆਪ ਦੀ ਸ਼ਰਨ ਸਾਨੂੰ ਰੱਖ ਲੈ, ਤੂੰ ਰੱਖਣੇ ਯੋਗ ਹੈ, ਕਾਮ ਕ੍ਰੋਧ ਜਿਹੜੇ ਸਵਾਹ ਉਡਾਉਣ ਵਾਲੇ ਆ, ਰਾਖ ਕਰਨ ਵਾਲੇ ਆ ਲਾਣਤਾਂ ਦੀ, ਇਹਨਾਂ ਤੋਂ ਰੱਖਿਆ ਕਰ, ਆਪ ਦੀ ਸ਼ਰਨ ਚ ਰੱਖੇ ਵਾਹਿਗੁਰੂ,
ਅਗਨ ਸਾਗਰ ਵਿਕਰਾਲਾ,
ਇਹ ਸੰਸਾਰ ਕ੍ਰਿਸ਼ਨਾ ਰੂਪੀ ਅੱਗ ਦਾ, ਅਕਾਲ ਰੂਪੀ ਅੱਗ ਦਾ ਸਮੁੰਦਰ ਹੈ, ਬੜਾ ਵਕਰਾਲ ਭਿਆਨਕ ਹੈ,
ਨਾਨਕ ਕੇ ਸੁਖਦਾਤੇ ਸਤਿਗੁਰੂ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੁਖਦਾਤੇ ਸਾਡੇ ਸਤਿਗੁਰੂ ਨਾਨਕ ਦੇਵ, ਗੁਰੂ ਰਾਮਦਾਸ ਸਾਹਿਬ ਜੀ,
ਤੁਮਰੇ ਬਾਲ ਗੋਪਾਲ,
ਅਸੀਂ ਸੱਚੇ ਪਾਤਸ਼ਾਹ ਹੈ ਗੋਪਾਲ ਆਪਦੇ ਬਾਲਕੇ ਹਾਂ, ਬਾਲ ਗੋਪਾਲ ਨਿੰਨੇ ਬੱਚੇ ਦਾ ਨਾਂ ਹੁੰਦਾ ਹੈ, ਅਸੀਂ ਛੋਟੇ ਬੱਚੇ ਹਾਂ, ਇਹ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ, ਤੁਸੀਂ ਸਾਡੇ ਬਾਲ ਵੱਡੇ ਹੋ, ਹੇ ਗੋਪਾਲ ਅਸੀਂ ਆਪਦੇ ਬਾਲਕ ਹਾਂ।
ਆਸਾ ਮਹੱਲਾ ਪੰਜ ਹਰ ਜਨ ਲੀਨੇ ਪ੍ਰਭੂ ਛਡਾਏ।
ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਦਾ ਸ਼ਬਦ ਉਚਾਰਨ ਕਰਦੇ ਹਨ।
ਹਰ ਜਨ ਲੀਨੇ ਪ੍ਰਭੂ ਛਡਾਏ।
ਪ੍ਰਿਥੀਏ ਨੇ ਕਈ ਵਾਰੀ ਜ਼ਹਿਰ ਦਿੱਤੀ, ਦਾਈ ਦੇ ਰਾਹੀਂ ਮਾਰਨ ਦੇਣਾ ਕੀਤੀ ਅਤੇ ਸਪੇਲੇ ਤੋਂ ਸੱਪ ਛਡਾਇਆ। ਇੱਕ ਇਸੇ ਪ੍ਰਕਾਰ ਬ੍ਰਾਹਮਣ ਦੇ ਪਾਸੋਂ 500 ਰੁਪਈਆ ਦੇ ਕੇ ਦਹੀਂ ਚ ਜ਼ਹਿਰ ਖਵਾਉਣੀ ਚਾਹੀ। ਇਹ ਸਾਰੀਆਂ ਰੱਖਿਆ ਮਹਾਰਾਜ ਕਿਵੇਂ ਸਾਹਿਬਜ਼ਾਦੇ ਦੀਆਂ ਹੋਈਆਂ ਸਿੱਖਾਂ ਨੂੰ ਪੁੱਛਦੀਆਂ ਤੋਂ ਫਰਮਾਉਂਦੇ ਹਨ।
ਹਰ ਜਨ ਲੀਨੇ ਪ੍ਰਭੂ
ਛਡਾਏ। ਇਹ ਭਾਈ ਜੋ ਹਰੀ ਦੇ ਸੇਵਕ ਜਨ ਬਣੇ ਹੈ ਉਹਨਾਂ ਨੂੰ ਪ੍ਰਭੂ ਅਕਾਲ ਪੁਰਖ ਨੇ ਆਪ ਛਡਾ ਲਿਆ ਹੈ।
ਪ੍ਰੀਤਮ ਸਿਉ ਮੇਰੋ ਮਨ ਮਾਨੇ।
ਪ੍ਰੀਤਮ ਜੋ ਅਕਾਲ ਪੁਰਖ ਹੈ ਪਰਮ ਪ੍ਰੇਮ ਦਾਸ ਪਦ, ਉਸ ਵਿੱਚ ਸਾਡਾ ਮਨ ਮੰਨ ਗਿਆ ਹੈ।
ਤਾਪ ਮੂਆ ਬਿਖ ਖਾ।
ਜਿਹੜਾ ਤਾਪ ਚੜਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਵੀ ਨਿਵਰਤ ਹੋ ਗਿਆ ਹੈ। ਆਦੀ ਵਿਆਦੀ ਉਪਾਧੀ ਅਧਿਆਤਮ ਤਾਪ ਮਨ ਦੇ ਆਸਰੇ ਹੋਣ ਵਾਲੇ ਅਤੇ ਅਧਿਭੂਤਕ ਤੱਤਾਂ ਦੀਆਂ ਖਿਰਤਾਂ ਕਰਕੇ ਤੇ ਅਧੀ ਦੈਵ ਜਿਹੜੇ ਕਿਸੇ ਕਰਕੇ ਡਾਂਗ ਸੁਰਤਾ ਆਦਿਕਾਂ ਕਰਕੇ ਇਹ ਵੀ ਨਿਵਰਤ ਹੋ ਗਏ। ਤਾਪ ਮੂਆ ਬਿਖ ਖਾਏ। ਜਿਵੇਂ ਗਧੇ ਨੂੰ ਸਾਧ ਸਮਝੀਏ ਮਿਸ਼ਰੀ ਖਵਾ ਦਈਏ ਕਹਿੰਦੇ ਆ ਗਧਾ ਮਰ ਜਾਂਦਾ, ਇਸ ਪ੍ਰਕਾਰ ਤਜਰਬਾ ਨਾ ਕਦੇ ਕਰਿਓ। ਗਧੇ ਨੂੰ ਮਾਰ ਕੇ ਘੁਮਿਆਰ ਨਾ ਗੱਲ ਪਾ ਲਿਓ ਕੋਈ। ਸੋ ਤਾਪ ਮੂਆ ਬਿਖ ਖਾਏ ਉਹਨੂੰ ਕਹਿੰਦੇ ਮਿਸ਼ਰੀ ਜ਼ਹਿਰ ਦੀ ਵੀ ਆਈ ਹੁੰਦੀ ਹੈ। ਇਸੇ ਪ੍ਰਕਾਰ ਪਰਮੇਸ਼ੁਰ ਦਾ ਨਾਮ ਜਿਹੜਾ ਹੈ ਤਾਂ ਅੰਮ੍ਰਿਤ ਪਰ ਜਮਾਂ ਵਾਸਤੇ ਸਾਧ ਸੰਗਤ ਜੀ ਜ਼ਹਿਰ ਹੈ। ਇਹ ਵਿਉਹਦੀ ਨਹੀਂ ਆਈ ਹੈ। ਜਮਾਂ ਦੇ ਕੋਲ ਜੋ ਨਾਮ ਲਿਆ ਜਾਵੇ ਉਹ ਮਰ ਜਾਂਦੇ ਹੈ, ਉਸ ਨੂੰ ਛੱਡ ਜਾਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਹਨ
ਤਾਪ ਮੂਆ ਬਿਖ ਖਾ।
ਪਰਮੇਸ਼ੁਰ ਦਾ ਨਾਮ ਅੰਮ੍ਰਿਤ ਖਾਧਾ ਤੇ ਤਾਪ ਆਦੀ ਵਿਆਦੀ ਉਪਾਧੀ ਵਾਸਤੇ ਜ਼ਹਿਰ ਸੀ, ਇਸ ਦੇ ਖਾਣੇ ਕਰਕੇ ਤਾਪ ਨਿਵਰਤ ਹੋ ਗਿਆ। ਜਿਸ ਤਾਪ ਕਰਕੇ ਆਦੀ ਵਿਆਦੀ ਉਪਾਧੀ ਕਰਕੇ ਵਿਸ਼ਿਆਂ ਦੀ ਵੀ ਉਹਨੂੰ ਖਾਂਦੇ ਸੀ, ਉਹ ਅੰਮ੍ਰਿਤ ਨਾਮ ਰੂਪੀ ਜ਼ਹਿਰ ਨੂੰ ਖਾ ਕੇ ਮਰ ਗਿਆ, ਨਿਵਰਤ ਹੋ ਗਿਆ।
ਰਹਾਉ ਪਾਲਾ ਤਾਊ ਕਛੂ ਨਾ ਵਿਆਪੈ।
ਤਾਪ ਹੁੰਦੇ ਹੈ ਪਾਲਾ ਕਰਕੇ ਕਾਂਬੇ ਕਰਕੇ ਚੜ੍ਹਨਾ ਤੇ ਤਪਸ਼ ਕਰਕੇ ਤਾਪ ਹੋਣਾ। ਮਹਾਰਾਜ ਕਹਿੰਦੇ ਇਸ ਪ੍ਰਕਾਰ ਪਾਲੇ ਦਾ ਕਾਂਬੇ ਦਾ ਤਾਪ ਵੀ ਤੱਤਾ ਗਰਮੀ ਦਾ ਤਾਪ ਵੀ ਕਿਸੇ ਪ੍ਰਕਾਰ ਦਾ ਨਹੀਂ ਵਿਆਪਦਾ, ਠੰਡਾ ਤਾਪ ਤੱਤਾ ਤਾਪ ਆਦਿਕ।
ਰਾਮ ਨਾਮ ਗੁਣ ਗਾਏ।
ਰਾਮ ਨਾਮ ਦੇ ਗੁਣ ਗਾਉਣੇ ਕਰਕੇ ਸਾਰਿਆਂ ਦੁੱਖਾਂ ਦੀ ਨਿਵਰਤੀ ਹੋਈ ਹੈ। ਪਾਲਾ ਜਿਹੜਾ ਪਾਪਾਂ ਦਾ ਜੜਤਾ ਵਿਰਤੀ ਹੋ ਜਾਣੀ, ਸਾਊ ਤਮੋ ਗੁਣ ਕਰਕੇ ਤੱਤੇ ਹੋ ਜਾਣਾ ਤਪਣਾ, ਇਸ ਪ੍ਰਕਾਰ ਪਾਪਾਂ ਕਰਕੇ ਜਿਹੜਾ ਪਾਲਾ ਕਾਂਬਾ ਲੱਗਣਾ ਹੈ ਤੇ ਤਾਊ ਤੱਤੇ ਹੋਣੇ ਕ੍ਰੋਧ ਕਰਕੇ ਜਿਹੜਾ ਇਹ ਕੁਛ ਕਿਸੇ ਪ੍ਰਕਾਰ ਦੇ ਔਗੁਣ ਨਹੀਂ ਵਿਆਪਦੇ ਹਨ।
ਰਾਮ ਨਾਮ ਗੁਣ ਗਾ।
ਰਾਮ ਜੋ ਰਮਿਆ ਹੋਇਆ ਹੈ ਤਿਸ ਦੇ ਨਾਮ ਨੂੰ ਉਸਦੇ ਗੁਣਾਂ ਨੂੰ ਕੀਰਤਨ ਚ ਪਾ ਕੇ ਗਾਉਂਦੇ ਹਾਂ।
ਡਾਕੀ ਕੋ ਚਿੱਤ ਕਛੂ ਨਾ ਲਾਗੈ।
ਕਹਿੰਦੇ ਆ ਡੈਣਾ ਵੇਖ ਕੇ ਨਿਆਣਿਆਂ ਦੇ ਕਾਲਜੇ ਕੱਢ ਲੈਂਦੀਆਂ ਛੋਟਿਆਂ ਦੇ, ਇਸੇ ਪ੍ਰਕਾਰ ਡੈਣ ਦਾ ਵੀ ਕਿਸੇ ਪ੍ਰਕਾਰ ਚਿੱਤ ਬਣਾ ਜਿਹੜਾ ਵੇਖਣਾ ਹੈ, ਡੈਣ ਦਾ ਨਿਗਾਹ ਪਾ ਕੇ ਕਿਸੇ ਬੱਚੇ ਦੇ ਕਮਜ਼ੋਰ ਦੇ ਕਾਰਜੇ ਨੂੰ ਕੱਢ ਕੇ ਖਾ ਜਾਣਾ, ਇਹ ਵੀ ਕੁਛ ਨਹੀਂ ਲੱਗਦਾ, ਉਪਾਧੀ ਨਹੀਂ ਲੱਗਦੀ ਹੈ। ਡਾਕੀ ਨਾਮ ਹੈ ਉਛਾਲੀ ਦਾ, ਨਿਹੰਗ ਸਿੰਘ ਜੀ ਨੂੰ ਸ਼ੇਰ ਬੁੱਕਣਾ ਕਹਿੰਦੇ ਹੈ, ਤੇ ਕੋਚਿਤ ਨਾਲ ਅਤੀਸਾਰ ਲੱਗ ਜਾਣੇ, ਦਸਤ ਲੱਗ ਜਾਣੇ, ਇਹ ਵੀ ਕੋਈ ਦਾਲ ਦੀ ਬਿਮਾਰੀ ਹੁੰਦੀ ਹੈ। ਉਛਾਲੀ ਲੱਗ ਜਾਣੀ, ਦਸਤ ਲੱਗ ਜਾਣੇ, ਇਹ ਵੀ ਕੋਈ ਦੁੱਖ ਰੋਗ ਨਹੀਂ ਵਿਆਪਦਾ ਹੈ।
ਚਰਨ
ਇਸੇ ਪ੍ਰਕਾਰ ਡਾਕੀ ਕੌਣ ਹੈ? ਮਾਇਆ। ਉਹਦਾ ਚਿਤਵਣਾ ਜਿਹੜਾ ਮਾਇਆ ਦੀ ਡੈਣ ਦੀ ਨਿਗਾਹ, ਮਾਇਆ ਦੀ ਚਿਤਵ ਕਰਕੇ ਜਿਹੜਾ ਆਪਦੇ ਚ ਖਿੱਚ ਲੈਣਾ, ਵਿਸ਼ਿਆਂ ਚ ਲਾ ਲੈਣਾ, ਇਹ ਡੈਣ ਮਾਇਆ ਦਾ ਚਿਤਵਣੀ ਨਿਗਾਹ ਨੀ ਕਿਸੇ ਪ੍ਰਕਾਰ ਦੀ ਲੱਗਦੀ। ਇਸੇ ਪ੍ਰਕਾਰ ਡਾਕੀ ਉਛਾਲੀ ਦੀ ਨਿਆਈ ਪਰਾਈ ਨਿੰਦਿਆ ਜਿਹੜੀ ਕਰਨੀ ਹੈ, ਇਹ ਉੱਪਰ ਛਾੜਾਉਂਦੀ ਹੈ, ਲੱਗਣੀ ਹੈ। ਨਿੰਦਿਆ ਕਰਕੇ ਕਿਸੇ ਦੇ ਗੁਣ ਨਾ ਸਹਾਰਨੇ, ਉਹਦੀ ਨਿੰਦਿਆ ਕਰਨੀ, ਇਹ ਇੱਕ ਡਾਕੀ ਹੈ, ਉਛਾਲੀ ਦਾ ਰੋਗ ਹੈ। ਕੁਛ ਜਿਹੜਾ ਕਾਮ ਕ੍ਰੋਧ ਚਿੰਬੜੇ ਰਹਿਣਾ, ਕਾਮ ਆਦਿਕਾਂ ਦੇ ਇਹ ਦਸ ਲੱਗਣ ਦੀ ਨਹੀਂ ਅਤੀਸਾਰ ਹੈ, ਇਹ ਵੀ ਕਿਸੇ ਪ੍ਰਕਾਰ ਦੇ ਨਹੀਂ ਲੱਗਦੇ ਉਹਨਾਂ ਨੂੰ।
ਚਰਨ ਕਮਲ ਸਰਨਾ।
ਕੁਚਿਤ ਪਾਠ ਅੰਦਰ ਸਰੀਏ ਕਰਦੇ ਹੈ, ਕੁਚਿਤ ਨਾਮ ਹੈ ਅਤੀਸਾਰਾਂ ਦਾ, ਡਾਕੀ ਨਾਮ ਹੈ ਡਾਕਣੀ ਦਾ, ਉਛਾਲੀ ਦਾ। ਇਸ ਕਰਕੇ ਅੰਮ੍ਰਿਤਸਰ ਦਾ ਪਾਠ ਹੈ, ਦਮਦਮੇ ਸਾਹਿਬ ਦਾ ਪਾਠ ਕਰ, ਡਾਕੀ ਕੋ ਚਿੱਤ ਕਸ਼ਮੀਰ ਨਾਲ ਲੱਗ ਗਈ ਹੋਈ ਹੈ।
ਚਰਨ ਕਮਲ ਸਰਨਾ।
ਮਹਾਰਾਜ ਸਾਹਿਬ ਦੇ ਚਰਨਾਂ ਕਮਲਾਂ ਦੀ ਸ਼ਰਨ ਲੈਣੇ ਕਰਕੇ
ਸੰਤ ਪ੍ਰਸਾਦ ਭਏ ਕਿਰਪਾਲਾ।
ਸੰਤ ਗੁਰੂ ਰਾਮਦਾਸ ਸਾਹਿਬ ਦੀ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਕਿਰਪਾਲੂ ਹੋਏ, संत भाई बुढ़ा साहब जी की कृपा करके महाराज साहब कृपालु होए
होए आप सहाय
कृपालु होके आप सहायक होए सच्चे पातशाह
उन्होंने धान नित गावे नानक
ओ गुणों का खजाना परमेश्वर है। सतगुरु साहब जी कहने नीता प्रति उस गाने
सहसा दुख मिटा
इस करके सहसा जरा प्रमाण गद प्रमेय गद परजे आदक जमन उमर का दुख सारा महाराज नाम ने मिटा दिता है।
आसा महला पंजवा औ खुद खायो हर
ये भाई अकाल पुरख का जरा नाम है ये दवाई है जिन्हां ने खाना कीती हो जमन मरन दे दुखां तो रहत हो गए हन
सुख पाए दुख बिनसिया था
उन्होंने सुख स्वरूप दे सुख नूं पा लिया है जमन मरन दे दुख दा थां कौन सी अज्ञान ओ नाश हो गया हिरदे दे अंदरों
ताप गया बचन गुर पूरे
सभी पूरियां दे बचन करके गुरु राम गुरु अर्जन साहब ने मूल मंत्र दा पाठ करके गुरु हरगोबिंद साहब दे उत्ते जो पिंडे दे हथ फेरिया सी सारा बुखार लै गया सी इसे प्रकार ताप आदि व्याधि उपाधि जिज्ञासुआ नु पूरे गुरां दे बचना नु कमाने करके चलिया गया मिट गया है।
आनंद भया सब मिटे विसूरे
उन्हां नु आनंद स्वरूप प्राप्त हो गया है सारे जमन मरन दे विसूरे झूरे विशेष करके सूल दुख मिट गए
रहाओ जी जंत सगल सुख पाया
जी जंत छोटिया वर्दिया ने सारिया जीव मात्रा ने जीवा रूपी बाजे जड़िया ने शरीर उन्हें सारिया जीव मात्र छोटिया वड्डिया ने सबना सुख पाना किया।
पार ब्रह्म नानक मन ध्याया
सतगुरु साहब जी कहते पार ब्रह्म परमेश्वर जो है उस मन विच जना ध्याना किया है।
आसा महला पंजवा बांशत नाही बेला आई
साध संगत जी मौत नू कोई नहीं चाहता सब कोई कहते मैं मरा ना मैं जीवदा रहा पर जिस चीज नाशते चाहते नहीं जीव वो वेला अंत का अंत नई जाता है मौत का वेला आके चिंबड़ जाता है काल का चाहता कोई नहीं है मरना जीविया लोड़े सब कोए
सो वेला आई
वो वेला साध संग जी मौत का आके प्राप्त हो ही जाता है।
बिन हुक्म है क्यों बुझे बुझाई
बिना महाराज का हुक्म मन्ने तो गुरु साहब की रजा चले तो बगैर ए काल की अग एडी मच रही है हुक्म मनना रूप जल पाना है इस हुक्म रूपी जल पाए तो बगैर ए किसी की होर जतन नाल बुझाई हुई अग काल भी किवें बुझ सकती है ए नहीं निवृत हो सकती ए लट लट मचती है ब्रह्म लोक तक देव लोक तक सारिया का पखण करी जाती है ये नाश नहीं हुंदी है। बिन हुक्म है क्यों बुझे बुझाई किसे दे हुक्म मारा दा मन्ने तो बगैर जिनस नूं ये बूझ सिख्या प्राप्त नहीं हुई आके उन्हां दी ये किवें बुझे निवृत होवे भावें किन्नियां बूझां सिख्या नूं बुझा देवे कोई आदमी भाणा मन्ने तो बगैर निवृत नहीं हुंदी। गुरु साहब का हुक्म जो है नाम की कमाई करनी इस तू मन्ने तो बगैर ये बूझ नहीं ना आउंदी किसे नूं ते किस प्रकार निवृत हो गए बुझे
ठंडी ताती मिट्टी खाई
ए देह साध संगे जी किसे नूं ताए ताई कहिंदे ठंडी माता निकल के खा जांदी है किसे नूं तत्ता ताप करके मास नाश हो जांदे है किसे दा मिट्टी वर्गा शरीर निर्बल हो जांदा है खून सुक जांदा है इउं खै हो जांदे है क्यों शरीर सारे नाश हुंदे जांदे हन चेके बह जा कर की करना बंगालिया भजा फिर ठंडी ताती मिट्टी खाई कहिंदे हन जिस वक्त शरीर नाश हो जांदा है कोई तां ठंडे पानी च प्रवाह कर दिंदे है कोई तत्ती अग विच साड़ दिंदे है कोई मिट्टी विच दब दिंदे है मुसलमान ते जोगी आदक कोई खै ना आकाश दा है आकाश विच बिरछां दे ते टंगे आउंदे बन्ने आउंदे है जिवें पारस लोक दे लोक जिहड़े खूह बना के सीमेंट दे उच्चे उहनां दे ते सिर दिंदे है जानवर मांस खा जांदे है ते ओह खूह दे विच उहदा पिंजर डिग पैंदा है इस प्रकार खै आकाश विच तां बिरछां दे टंगण रूप करदे है कई इउं करदे है ई नाम है पाउण दा जिधरों हवा आवे उधर सिट आउंदे मुरदे नूं ਫਿਰ ਉਸ ਦੇ ਤਾਈ ਖਾਈ ਨਾ ਬਗਿਆੜਾ ਤੇ ਖਾ ਜਾਂਦੇ ਜਾਨਵਰ ਜੰਗਲ ਦੇ, ਇਹ ਹਾਲਤ ਹੁੰਦੀ ਹੈ। ਇਸ ਪ੍ਰਕਾਰ ਦੇਹਾਂ ਨਾਸ ਹੁੰਦੀਆਂ ਰਹਿੰਦੀਆਂ ਹਨ। ਇਹ ਜਿਹੜੇ ਸਰੀਰ ਆ ਬਣੇ ਕਿਵੇਂ ਹੈ? ਕਹਿੰਦੇ ਠੰਡੀ ਪਾਣੀ ਤੇ ਤੱਤੀ ਅਗਨੀ, ਮਿੱਟੀ ਧਰਤੀ ਤੇ ਖੈ ਆਕਾਸ਼ ਤੇ ਈ ਪਾਉਣ, ਇਹ ਪੰਜਾਂ ਤੱਤਾਂ ਨਾਲ ਬਣੇ ਹੋਏ ਸਰੀਰ ਹੈ। ਇਹਨਾਂ ਸਰੀਰ ਕਿਹੜੇ ਸਦਾ ਕਾਇਮ ਰਹਿਣੇ ਹੈ, ਇਹਨਾਂ ਦੇ ਨਾਲ ਕੀ ਮੋਹ ਕਰਨਾ ਹੈ? ਠੰਡੀ ਤਾਤੀ ਮਿੱਟੀ ਖਾਈ, ਕਹਿੰਦੇ ਹਨ ਕਿਸੇ ਨੂੰ ਠੰਡੀ, ਕਈ ਸਤੋ ਗੁਣੀ ਹਨ, ਕਈ ਤੱਤੀ ਤਮੋ ਗੁਣੀ ਹਨ, ਕਈ ਮਿੱਟੀ ਰਜੋ ਗੁਣੀ ਹਨ। ਇਸ ਪ੍ਰਕਾਰ ਕੋਈ ਰਜੋ ਗੁਣ ਖਾ ਜਾਂਦਾ, ਕਿਸੇ ਨੂੰ ਤਮੋ ਗੁਣ ਖਾ ਜਾਂਦਾ, ਅੰਤ ਨੂੰ ਖੈ ਨਾਸ਼। ਜਿਨ੍ਹਾਂ ਨੇ ਤੁਰਿਆ ਪਦ ਦੀ ਸਿੱਖਿਆ ਨਹੀਂ ਨਾ ਖਾਧੀ ਪ੍ਰਾਪਤ ਕੀਤੀ, ਉਹ ਤਿੰਨਾਂ ਗੁਣੋਂ ਜੀਵ ਜੰਮਦੇ ਮਰਦੇ ਰਹਿੰਦੇ ਹੈ, ਆਵਾਗੌਣ ਚ ਪਏ ਰਹਿੰਦੇ ਹਨ। ਇਸੇ ਪ੍ਰਕਾਰ ਠੰਡੀ ਤਾਤੀ ਮਿੱਟੀ ਖਾਈ, ਜਿਨ੍ਹਾਂ ਨੇ ਭਾਈ ਗੁਰੂ ਸਾਹਿਬ ਦੀ ਜਿਹੜੀ ਠੰਡੀ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਦੀ ਤਾਤੀ ਮਿੱਟੀ, ਇਹ ਜਿਹੜੀ ਤਪਸੀ ਜੰਮਣ ਮਰਨੀ ਮਿਲਦੀ ਕਾਲ ਦੀ, ਤੇ ਖਾਈ ਖੈ ਜੋ ਆਕਾਸ਼ ਦੀ ਨਿਆਈ ਈ ਪ੍ਰਾਪਤ ਰੂਪ ਹੈ ਸਾਰੇ ਬ੍ਰਹਮਾਨੰਦ, ਉਸ ਦੇ ਵਿੱਚੋਂ ਲੀਨ ਹੋ ਗਏ ਹੈ। ਇਸ ਪ੍ਰਕਾਰ ਸੁਖ ਪ੍ਰਾਪਤ ਹੋਇਆ। ਠੰਡੀ ਤਾਤੀ ਮਿੱਟੀ ਖਾਈ, ਤਾਤੀ ਨਾ ਸਤਸੰਗ ਜੀ ਸੂਰਜ ਦੀ ਪੁੱਤਰੀ ਜਮਨਾ ਦਾ ਨਾਂ ਹੈ, ਜਮਨਾ ਦੇ ਵਿੱਚੋਂ ਠੰਡੀ ਮਿੱਟੀ ਕ੍ਰਿਸ਼ਨ ਨੇ ਖਾ ਲਈ ਸੀ। ਕਹਿੰਦੇ ਪਹਿਲਾਂ ਨਿਰਗੁਣ ਦੀ ਉਪਾਸ਼ਨਾ ਕਰੋ, ਜੇ ਨਿਰਗੁਣ ਦੀ ਉਪਾਸ਼ਨਾ ਨਹੀਂ ਸਰਗੁਣ ਦੀ ਉਪਾਸ਼ਨਾ ਕਰੋ, ਸਰਗੁਣ ਦੀ ਉਪਾਸ਼ਨਾ ਨਹੀਂ ਕਹਿੰਦਾ ਉਹਦੇ ਅਵਤਾਰਾਂ ਦੀ ਉਪਾਸ਼ਨਾ ਕਰੋ। ਇਉਂ ਕਹਿੰਦੇ ਜਮਨਾ ਦੇ ਜਿਨ ਮਿੱਟੀ ਖਾ ਲਈ ਸੀ, ਤੇ ਫਿਰ ਬਲਭੱਦਰ ਨੇ ਆ ਕੇ ਸ਼ਿਕਾਇਤ ਕੀਤੀ ਸੀ, ਮਾਨ ਮੂੰਹ ਉਡਾਇਆ ਸੀ ਕਿ ਮਿੱਟੀ ਖਾਧੀ ਹੈ ਅੱਡ, ਉਹਦੇ ਚੋਂ ਤਰਲੋਕੀ ਵਿਖਾਤੀ ਸੀ। ਇਸ ਪ੍ਰਕਾਰ ਦੇ ਕੌਤਕ ਦਿਖਾਉਣ ਵਾਲੇ ਹੈ। ਠੰਡੀ ਤਾਤੀ ਮਿੱਟੀ ਖਾਈ, ਜਿਨ੍ਹਾਂ ਨੇ ਭਾਈ ਠੰਡੀ ਸਦੋ ਗੁਣ ਨੂੰ ਧਾਰਨ ਕਰਕੇ ਤਾਤੀ ਤਮੋ ਗੁਣ ਨੂੰ ਮੇਰ ਦਿੱਤਾ ਹੈ, ਉਹ ਮਿੱਟੀ ਭੂਮਾ ਰੂਪ ਜੋ ਬ੍ਰਹਮ ਹੈ, ਉਸ ਦੇ ਮਿੱਟੀ ਨਾ ਧਰਤੀ ਦਾ, ਧਰਤੀ ਜੋ ਭੂਮਾ ਰੂਪ ਬ੍ਰਹਮ ਜਿਹੜਾ ਹੈ, ਉਸ ਦੇ ਆਨੰਦ ਨੂੰ ਖਾ ਕੇ ਉਹ ਨਿਹਾਲ ਹੋ ਗਏ ਹੈ, ਉਹਨਾਂ ਨੂੰ ਜੰਮਣ ਮਰਨ ਦੇ ਕਲੇਸ਼ ਸਾਰੇ ਮਿਟ ਗਏ ਹੈ, ਇਸ ਪ੍ਰਕਾਰ ਉਹ ਸੁਖੀ ਹੋਏ ਹਨ। ਇਹ ਅਰਥ ਬਹੁਤ ਹਨ ਇਸ ਤੁਕ ਦੇ, ਇੰਨੇ ਕੀ
ਸਮਝਣੇ?
ਸਰੂਪ ਕਿਹਾ ਹੈ ਪਰਮੇਸ਼ਰ ਦਾ, ਕਹਿੰਦੇ ਉਹ ਨਾ ਬਾਲਾ ਬੁੱਢਾ ਭਾਈ, ਉਹ ਨਾ ਤਾਂ ਬਾਲਕ ਹੈ ਭਾਈ ਨਾ ਬੁੱਢਾ ਹੈ, ਉਹ ਇੱਕ ਰਸ ਰਹਿਣ ਵਾਲਾ ਸਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾ ਤਾਰ ਹੈ। ਉਹ ਨਾ ਬਾਲਾ ਬਾਲਕਾ ਵੀ ਨਹੀਂ, ਅਗਿਆਨੀ ਵੀ ਹੈ, ਬਾਲਕੇ ਨੇ ਬਲੀ ਵਿਸ਼ਿਆਂ ਦੇ ਬਲ ਵਾਲਾ ਨਹੀਂ ਹੈ, ਤੇ ਬੁੱਢਾ ਹੰਕਾਰੀ ਨਹੀਂ ਹੈ, ਇੱਕ ਰਸ ਹੈ ਭਾਈ ਪ੍ਰਕਾਸ਼ ਰੂਪੋ ਭਾਈ
ਰਹਾਉ ਨਾਨਕ ਦਾਸ ਸਾਧ ਸਰਣਾਇ।
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਸਾਧ ਸਰਣ ਦੀ ਸ਼ਰਨ ਲਏ ਪਏ ਹੈ। ਜੰਮਣ ਮੰਦਰ ਚੋਂ ਪਾਰ ਪੈ ਗਏ, ਆਪ ਉਹਨਾਂ ਨੂੰ ਪਾਰ ਪਰਾ ਦਿੱਤਾ ਹੈ।
ਵਾਹਿਗੁਰੂ
ਜੀ ਕਾ ਖਾਲਸਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਹੈ। ਆਸਾ ਰਾਜਗੁਰੂ ਨੇ 33 ਸ਼ਬਦ ਸਤਿਗੁਰੂ ਜੀ ਦੇ ਪਿੱਛੇ ਹੋ ਚੁੱਕੇ ਹਨ, ਹੁਣ 34ਵਾਂ ਸ਼ਬਦ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ। ਪਰਮ ਕਿਰਪਾਲਤਾ ਕਰਕੇ ਪਿੱਛੇ ਬਚਨ ਕੀਤੇ ਹਨ, ਨਾਨਕ ਦਾਸ ਸਾਹਿਬ ਸਰਨਾਈ ਗੁਰਪ੍ਰਸਾਦ ਪਹੁ ਪਾਰ ਪਰਾਈ। ਸਤਿਗੁਰੂ ਜੀ ਕਹਿੰਦੇ ਜਿਹੜੇ ਦਾਸਾ ਭਾਵ ਧਾਰ ਕੇ ਸਾਧ ਸੰਗਤ ਦੀ ਸ਼ਰਨ ਪੈਂਦੇ ਹੈ, ਉਹਨਾਂ ਤੇ ਸਤਿਗੁਰੂ ਜੀ ਦੀ ਕਿਰਪਾਲਤਾ ਹੁੰਦੀ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਜੰਮਣ ਮਰਨ ਦੇ ਭੈ ਤੋਂ ਪਾਰ ਪੈ ਜਾਂਦੇ, ਮੁਕਤ ਹੋ ਜਾਂਦੇ ਹਨ। ਇਹ ਕਾਲ ਦੀ ਅੱਗ ਉਹਨਾਂ ਦੀ ਮੂਰਤ ਹੋ ਜਾਂਦੀ ਹੈ। ਹੁਣ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਪਰਮ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ਦੇ ਹਨ। ਆਸਾ ਮਹੱਲਾ ਪੰਜਵਾ, ਸਦਾ ਸਦਾ ਆਤਮ ਪਰਗਾਸ। ਗੁਰਸਿੱਖੋ ਸਦਾ ਰਹਿਣ ਵਾਲਾ ਜੋ ਸਰਵ ਕਾ ਆ ਸਰਵੋਰ ਸੇ ਪਮਰ ਸਹਿ ਕਰਕੇ ਪ੍ਰਾਪਤ ਰੂਪ ਆਤਮਾ ਹੈ। ਆ ਤਾਮੋ ਤਾਮ ਹਨੇਰਾ ਜੀ ਦੇ ਵਿਚਾਰ ਨਹੀਂ ਹੈ, ਹਨੇਰੇ ਤੋਂ ਰਹਿ ਜੋ ਪ੍ਰਕਾਸ਼ ਰੂਪ ਆਤਮਾ ਹੈ, ਸਾਰਿਆਂ ਦਾ ਆਪਣਾ ਆਪ ਰੂਪ ਜਿਸ ਆਤਮਾ ਦੇ ਤਾਂ ਹੀ ਚਾਰ ਵਾਕੀਆਂ ਨੇ, ਦੇਹ ਨੂੰ ਹੀ ਆਤਮਾ ਮੰਨਿਆ ਹੈ, ਅਤੇ ਜਿਹੜੇ ਨਿਆਇਕ ਨੂੰ ਮਨ ਨੂੰ ਹੀ ਆਤਮਾ ਮੰਨਿਆ ਹੈ, ਅਤੇ ਯੋਗੀਆਂ ਨੂੰ ਪ੍ਰਾਣਾ ਨੂੰ ਹੀ ਆਤਮਾ ਮੰਨਿਆ ਹੈ, ਬੋਧੀਆਂ ਨੂੰ ਬੁੱਧ ਨੂੰ ਹੀ ਆਤਮਾ ਮੰਨਿਆ ਹੈ, ਕਿਉਂ ਭੇਦਵਾਦੀਆਂ ਨੇ ਇਸ ਪ੍ਰਕਾਰ ਆਤਮਾ ਜੋ ਸਿੰਘ ਜੋਤ ਆਨੰਦ ਘਨ ਸੱਚ ਦਾ ਬਿਬੂ ਅਨੂਪ ਵਾਸਦੇਵ ਦੇ ਬਾਅਦ ਪਦ ਹੈ ਆਤਮੇ ਰੂਪ, ਐਸਾ ਆਤਮਾ ਦਾ ਸਰੂਪ ਹੈ ਜਿਹੜਾ ਸਿੰਘ ਜੋਤੀ ਸਰੂਪ ਹੈ, ਤੇ ਦੇਵਤਿਆਂ ਦਾ ਵਾਧੋਪਤੀ ਦੇਵਤਾ ਹੈ, ਅਤੇ ਉਹ ਜੋਤੀ ਸਰੂਪ ਅੰਤਰਯਾਮੀ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਉਸ ਦਾ ਗਿਆਨ ਦਾ ਪ੍ਰਕਾਸ਼ ਸਦਾ ਸਦਾ ਸਰਬੀ ਸਾਹਿਬ ਜੀ ਕਹਿੰਦੇ ਹਨ ਪ੍ਰਕਾਸ਼ ਪ੍ਰਾਪਤ ਕਰੋ।
ਸਾਧ ਸੰਗਤ ਹਰ ਚਰਨ ਨਿਵਾਸ,
ਸਾਧ ਸੰਗਤ ਦੁਆਰਾ ਜਿਨ੍ਹਾਂ ਦੇ ਆਤਮਾ ਜੀਵਾਤਮਾ ਦੇ ਅੰਦਰ ਪ੍ਰਕਾਸ਼ ਹੋਇਆ ਹੈ, ਉਹ ਸਾਧ ਸੰਗਤ ਦੁਆਰਾ ਹਰੀ ਦੇ ਚਰਨ ਕਮਲਾਂ ਚ, ਜੋ ਹਰੀ ਸਾਰਿਆਂ ਦਾ ਚਰਨ ਅਭਿਸ਼ਟਾਨ ਸਰੂਪ ਹੈ, ਇਸ ਦੇ ਵਿਚ ਨਿਵਾਸ ਹੁੰਦਾ ਹੈ।
ਰਾਮ ਨਾਮ ਨਿਤ ਜਪ ਮਨ ਮੇਰੇ,
ਇਹ ਸਾਰੇ ਪ੍ਰਕਾਸ਼ ਨੂੰ ਜੇ ਪਾਉਣਾ ਚਾਹੁੰਦਾ ਹੈ, ਰਾਮ ਰਮੰਤੀ ਰਾਮਾ ਜੋ ਰਮਿਆ ਹੋਇਆ ਰਾਮ ਪਰਮੇਸ਼ਵਰ ਹੈ, ਇਸ ਦੇ ਨਾਮ ਨੂੰ ਹੀ ਮੇਰੇ ਪਿਆਰੇ ਮਨ ਨਿਤ ਜਪਣਾ ਕਰ।
ਸ਼ੀਤਲ ਸ਼ਾਂਤ ਸਦਾ ਸੁਖ ਪਾਵੇ,
ਸ਼ੀਤਲ ਸਰੂਪ ਜੋ ਪਰਮੇਸ਼ਵਰ ਹੈ, ਉਸ ਕਰਕੇ ਸ਼ਾਂਤੀ ਤੇ ਸਦਾ ਸੁਖ ਨੂੰ ਪਾ ਲਵੇਗਾ, ਤੇਰਾ ਮਨ ਵੀ ਸ਼ੀਤਲ ਹੋ ਜਾਏਗਾ, ਤਨ ਦੇ ਅੰਦਰ ਵੀ ਵਿਸ਼ਿਆਂ ਦੀ ਤਪਸ਼ ਮਿਟ ਕੇ ਸ਼ਾਂਤੀ ਆ ਜਾਏਗੀ, ਸਦਾ ਰਹਿਣ ਵਾਲਾ ਸੁਖ ਸਰੂਪ ਪਰਮੇਸ਼ਵਰ ਪਾ ਲਵੇਗਾ।
ਕਿਲ ਵਿਖ ਜਾਹੇ ਸਭੇ ਮਨ ਤੇਰੇ,
ਮੇਰੇ ਪਿਆਰੇ ਮਨਾ ਕਿਲ ਵਿਖ ਚਾਰ ਪ੍ਰਕਾਰ ਦੇ ਪਾਪ ਹੈ, ਬ੍ਰਹਮ ਗਿਆਨੀ ਬ੍ਰਾਹਮਣ ਦਾ ਮਾਰਨਾ, ਗਊ ਦਾ ਮਾਰਨਾ, ਅਤੇ ਕੰਨਿਆਂ ਦਾ ਪੈਸੇ ਲੈਣੇ ਜਾਂ ਕੰਨਿਆਂ ਨੂੰ ਮਾਰਨਾ, ਅਤੇ ਅਨਾਚਾਰੀ ਦਾ ਧਾਨ ਖਾਣਾ, ਇਹ ਕਿਲ ਵਿਖ ਜਿਹੜੇ ਪਾਪ ਹੈ, ਹੇ ਮੇਰੇ ਪਿਆਰੇ ਮਨਾ ਸਾਰੇ ਤੇਰੇ ਚਲੇ ਜਾਣਗੇ। ਗੁਰਬਾਣੀ ਵੀ ਤਾਂ ਬ੍ਰਾਹਮਣ ਕਹਿਣੀ ਘਾਤ ਕੰਜ ਕਰਮਚਾਰੀ ਕਾ ਧਾਨ, ਜਾਂ ਕੀ ਰਹਿਤ ਨੂੰ ਜਾਣੀਏ ਗੁਰਮੰਤਰ ਨੇ ਚੀਤ, ਤਾਂ ਕਾ ਭੋਜਨ ਖਾ ਕੇ ਬਿਛੜੇ ਹਰਸ਼ ਪ੍ਰੀਤ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਸਿਰਤੀ ਸਾਰ ਨੂੰ ਜਾਣਨੀ ਸਦਾ ਵਸਣ ਸੈਤਾਨ, ਬਧਰਮਿਆਂ ਦੇ ਨਾਲ ਦੋਸਤੀ ਕਰਨੀ ਬੇਧਰਮਿਆਂ ਦੇ ਖਾਣੇ ਖਾਣੇ, ਉਹ ਸਦਾ ਸ਼ੈਤਾਨੀਆਂ ਕੀ ਵਸਦੇ ਹੈ, ਉਹਨਾਂ ਦਾ ਮਨ ਕਦੇ ਇਕਾਗਰ ਨਹੀਂ ਹੁੰਦਾ ਸਾਹਿਬ ਸੰਗਤ ਜੀ। ਇਸ ਪ੍ਰਕਾਰ ਐਸੇ ਜਿਹੜੇ ਪੁਰਖ ਹਨਗੇ ਉਹਨਾਂ ਦਾ ਜਿਹੜਾ ਖਾਣਾ ਹੈ, ਅਤੇ ਇਸੇ ਬੇਧਰਮਿਆਂ ਦਾ ਖਾਣਾ ਹੈ ਜਿਹੜਾ, ਅਨਾਚਾਰੀਆਂ ਦਾ ਧਾਨ ਖਾਣਾ ਇਤਿਹਾਸਕ, ਉਹ ਸਿਫਤ ਦੀ ਸੈਰ ਉੱਕਾ ਹੀ ਨਹੀਂ ਜਾਣ ਸਕਦੇ। ਇਹ ਚਾਰ ਪ੍ਰਕਾਰ ਦੇ ਪਾਪ ਗੁਰਬਾਣੀ ਨੇ ਦੱਸੇ ਹਨ, ਅਤੇ ਬਾਕੀ ਦੇ ਹਿੰਦੂ ਮਤ ਵਾਲਿਆਂ ਨੇ ਬ੍ਰਹਮ ਗਿਆਨੀ ਬ੍ਰਾਹਮਣ ਦਾ ਮਾਰਨਾ, ਗਊ ਦਾ ਮਾਰਨਾ, ਕੰਨਿਆਂ ਦਾ ਮਾਰਨਾ, ਅਤੇ ਗੁਰੂ ਤਲਪ ਗਵਨ ਸੋਨੇ ਦੀ ਚੋਰੀ ਆਦਿ ਕੇ ਪਾਪ ਮੰਨੇ ਨੂੰ ਵੱਡੇ, ਸੋ ਹਜ਼ੂਰ ਨੇ ਚਾਰੇ ਦੱਸੇ ਹਨ, ਸਾਰੇ ਕਿਲੁਖ ਤੇਰੇ ਮਨਾਂ ਚਲੇ ਜਾਣਗੇ।
ਰਹਾਉ ਕਹੋ ਨਾਨਕ ਜਾ ਕੇ ਪੂਰਨ ਕਰਮ,
ਜਿਨ੍ਹਾਂ ਦੇ ਪੂਰਨ ਕਰਮ ਹਨ, ਪੂਰੇ ਨਿਸ਼ਕਾਮ ਕਰਮ ਹਨ, ਜਿਨ੍ਹਾਂ ਦੇ ਕਰਮ ਪੂਰਨ ਗਿਆਨ ਫਲ ਦੇ ਦੇਣ ਵਾਲੇ ਬਣੇ ਹਨ, ਇਸ ਜਨਮ ਵਿਚ ਪਰਮੇਸ਼ਰ ਦੀ ਪ੍ਰਾਪਤੀ ਪੂਰਨ ਕਿਰਪਾ ਹੋਈ ਜਿਨ੍ਹਾਂ ਦੇ ਉੱਤੇ,
ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ,
ਉਹਨਾਂ ਨੂੰ ਸਤਿਗੁਰੂ ਜੋ ਸਾਰਿਆਂ ਦਾ ਪੂਰਨ ਪਰਮੇਸ਼ਰ ਆਕਾਸ਼ ਦੀ ਨਿਆਈ ਹੈ, ਆਤਮਾ ਪੁੰਨਾਂ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ, ਉਸ ਦਾ ਸਰੂਪ ਸਤਿਗੁਰੂ ਨਾਨਕ ਦੇਵ, ਸਤਿਗੁਰ ਨਾਨਕ ਦੇਵ ਗੁਰਾਂ ਗੁਰ ਹੋਏ ਆ, ਉਹਨਾਂ ਨੂੰ ਪਾਰ ਬ੍ਰਹਮ ਰੂਪ ਗੁਰੂ ਨਾਨਕ ਜੀ ਮਿਲੇ ਹਨ, ਉਹ ਪ੍ਰਾਪਤ ਹੋਏ ਹੈ, ਉਹਨਾਂ ਦੇ ਪੂਰਨ ਕਰਮ ਸਮਝੋ।
ਦੂਜੇ ਘਰ ਕੇ ਚੌਥੀ,
ਇਹ ਦੂਜੇ ਘਰ ਤੋਂ ਜੇ ਲਾਈ ਪ੍ਰੀਤ ਸੋਈ ਫਿਰ ਖਾਇਆ, ਇੱਥੋਂ ਸ਼ੁਰੂ ਕੀਤੇ ਸੀ ਪੰਜਵੇਂ ਪਾਤਸ਼ਾਹ ਸ਼ਬਦ, ਉਥੋਂ ਇਹ ਦੂਜੇ ਘਰ ਦੇ ਸ਼ਬਦ ਸਨ, ਇਹ ਚੌਂਤੀ ਸ਼ਬਦ ਇੱਥੇ ਆ ਚੁੱਕੇ ਹਨ, ਹੁਣ ਅੱਗੇ ਵਾਰ ਆਰੰਭ ਕਰਦੇ ਹਨ।
ਆਸਾ ਮਹੱਲਾ
ਪਿਛਲੇ ਸ਼ਬਦ ਦੇ ਨਾਲ ਹੀ ਕੱਲ ਕਹਿਦਾ ਦੂਜੇ ਘਰ ਕੇ ਚੌਥੀ, ਕਿਉਂਕਿ ਚੌਂਤੀ ਪਿਛੇ ਸ਼ਬਦ ਹੋ ਚੁੱਕੇ ਹਨ, ਜਦੋਂ ਵੀ ਇਸ ਸ੍ਰੀ ਭਗਵਾਨ ਲਈਏ ਉਦੋਂ ਇਹ ਪਿਛਲੇ ਸ਼ਬਦ ਨਾਲ ਹੀ ਜਿਵੇਂ ਗ੍ਰੰਥੀ ਸਿੰਘ ਨੂੰ ਪੜ੍ਹਿਆ ਸੀ ਇਸੇ ਪ੍ਰਕਾਰ ਪੜ੍ਹਨਾ।